ਸਤਨਾਮ ਸ੍ਰੀ ਵਾਹਿਗੁਰੂ ਜੀਓ। ਧਨਾਸਰੀ ਮਹੱਲਾ ਪਹਿਲਾ। ਚੋਰ ਸਲਾਹੇ ਚੀਤ ਨਾ ਪੀਜੈ, ਜੇ ਬੱਦੀ ਕਰੇ ਤਾਂ ਤਸੂ ਨਾ ਛੀਜੈ। ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕੀਆ ਚੰਗਾ ਕਿਉਂ ਹੋਏ। ਸੁਣ ਮਨ ਅੰਦੇ ਕੁੱਤੇ ਕੂੜਿਆਰ, ਬਿਨ ਬੋਲੇ ਬੂਝੀਐ ਸਚਿਆਰ। ਸੁਣ ਮਨ ਅੰਧੇ ਕੁੱਤੇ ਕੂੜਿਆਰ, ਬਿਨ ਬੋਲੇ ਬੂਝੀਐ ਸਚਿਆਰ। ਰਹਾਓ ਚੋਰ ਸਲਾਹੇ ਚੀਤ ਨਾ ਪੀਜੈ, ਜੇ ਬੱਦੀ ਕਰੇ ਤਾਂ ਤਸੂ ਨਾ ਛੀਜੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ, ਆਪ ਸੰਗਤਾਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਇਹ ਸੁਭਾਗਾ ਸਮਾਂ ਐਵੇਂ ਨਹੀਂ ਗੁਰੂ ਦੀ ਰਹਿਮਤ ਨਾਲ ਮਿਲਦਾ ਹੈ। ਦਰਸ਼ਨ ਕੋ ਲੋਚੈ ਸਭ ਕੋਈ, ਪੂਰੇ ਭਾਗ ਪ੍ਰਾਪਤ ਹੋਈ। ਚਾਹੁੰਦਾ ਤੇ ਹਰ ਕੋਈ ਹੈ ਕਿ ਮੈਂ ਸਤਿਗੁਰੂ ਦੇ ਜਾ ਕੇ ਦਰਸ਼ਨ ਦੀਦਾਰ ਕਰਾਂ, ਪਰ ਇਹ ਦਾਤ ਪੂਰੇ ਭਾਗਾਂ ਦੇ ਨਾਲ ਹੀ ਮਿਲਦੀ ਹੈ। ਸੋ ਆਪ ਸੰਗਤਾਂ ਪਵਿੱਤਰ ਗੁਰਬਾਣੀ ਦੀ ਲੜੀਵਾਰ ਕਥਾ ਸਰਵਣ ਕਰ ਰਹੇ ਹੋ। ਧਨਾਸਰੀ ਰਾਗ ਦੇ ਅੰਦਰ ਸਾਡੇ ਸਿੱਖਾਂ ਦੇ ਪ੍ਰਥਮ ਗੁਰੂ ਜਾਹਰ ਪੀਰ ਜਗਤ ਗੁਰ ਬਾਬਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਜਿਸ ਸ਼ਬਦ ਦੀ ਵਿਚਾਰ ਆਪ ਸੰਗਤਾਂ ਸਰਵਣ ਕਰ ਰਹੇ ਹੋ, ਇਸ ਪਵਿੱਤਰ ਸ਼ਬਦ ਦੇ ਅੰਦਰ ਮਨ ਨੂੰ ਸੰਬੋਧਨ ਕਰਕੇ ਸਤਿਗੁਰੂ ਮਹਾਰਾਜ ਨੇ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਗੁਰੂ ਮਹਾਰਾਜ ਨੇ ਚੋਰ ਦੀ ਚਰਚਾ ਕੀਤੀ ਹੈ। ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ ਤਾਂ ਇਤਿਹਾਸ ਵਿੱਚ ਇੱਕ ਚੋਰ ਦਾ ਵੀ ਜ਼ਿਕਰ ਆਉਂਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਉੱਧਰ ਕਲਕੱਤੇ ਵੱਲ ਬੰਗਾਲ ਦੇਸ਼ ਦੇ ਵਿੱਚ ਵਿਚਰ ਰਹੇ ਸਨ, ਔਰ ਉੱਥੇ ਇੱਕ ਦਿਨ ਭੂਮੀਆਂ ਨਾਮ ਦਾ ਚੋਰ ਗੁਰੂ ਮਹਾਰਾਜ ਨੂੰ ਆ ਕੇ ਮਿਲਿਆ ਅਤੇ ਆ ਕੇ ਕਹਿਣ ਲੱਗਾ, ਸੱਚੇ ਪਾਤਸ਼ਾਹ ਮੈਨੂੰ ਗੁਰਸਿੱਖੀ ਬਖਸ਼ੋ, ਮੈਨੂੰ ਆਪਣਾ ਸਿੱਖ ਬਣਾਓ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਤੂੰ ਦੱਸ ਕਰਦਾ ਕੀ ਹੈ? ਕਹਿੰਦਾ, ਮਹਾਰਾਜ ਮੈਂ ਚੋਰੀ ਕਰਦਾ ਹਾਂ, ਸੱਚ ਦੱਸਿਆ। ਸਤਿਗੁਰੂ ਕਹਿਣ ਲੱਗੇ, ਜੇ ਤੂੰ ਚੋਰੀ ਕਰਦਾ ਹੈ ਫਿਰ ਤੈਨੂੰ ਚੋਰੀ ਛੱਡਣੀ ਪਵੇਗੀ। ਇਹਨੇ ਹੱਥ ਜੋੜੇ ਕਹਿਣ ਲੱਗਾ, ਮਹਾਰਾਜ ਇਹ ਚੋਰੀ ਤਾਂ ਮੇਰੇ ਸੁਭਾਅ ਦੇ ਵਿੱਚ, ਮੇਰੇ ਖੂਨ ਦੇ ਵਿੱਚ ਰਚ ਗਈ ਹੈ, ਚੋਰੀ ਛੱਡਣੀ ਬਹੁਤ ਔਖੀ ਗੱਲ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਅੱਛਾ, ਆ ਤਿੰਨ ਬਚਨ ਸਾਡੇ ਯਾਦ ਰੱਖੀ। ਇੱਕ ਤਾਂ ਗਰੀਬ ਮਾਰ ਨਹੀਂ ਕਰਨੀ, ਦੂਸਰੀ ਗੱਲ ਕਿਸੇ ਦਾ ਨਿਮਕ ਖਾ ਕੇ ਹਰਾਮ ਨਹੀਂ ਕਰਨਾ, ਤੀਸਰੀ ਗੱਲ ਕਦੇ ਝੂਠ ਨਹੀਂ ਬੋਲਣਾ। ਇਹ ਤਿੰਨ ਬਚਨ ਪੱਲੇ ਬੰਨ ਲਵੀਂ, ਤੇਰੇ ਤੇ ਗੁਰੂ ਦੀ ਮਿਹਰ ਹੋਵੇਗੀ। ਭੂਮੀਆਂ ਚੋਰ ਗੁਰੂ ਮਹਾਰਾਜ ਦੇ ਕੋਲੋਂ ਤਿੰਨ ਬਚਨ ਲੈ ਕੇ ਵਾਪਸ ਚਲਿਆ ਗਿਆ। ਹੁਣ ਨਾਲ ਦੀ ਨਾਲ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਧਿਆਨ ਵੀ ਕਰਦਾ, ਵਾਹਿਗੁਰੂ ਵਾਹਿਗੁਰੂ ਵੀ ਜਪਦਾ। ਇੱਕ ਦਿਨ ਕੀ ਹੋਇਆ, ਕੋਈ ਗਰੀਬ ਆਦਮੀ ਆਇਆ, ਉਸਨੇ ਆ ਕੇ ਆਖਿਆ ਕਿ ਮੈਂ ਆਪਣੀ ਲੜਕੀ ਦਾ ਵਿਆਹ ਕਰਨਾ, ਮੇਰੇ ਕੋਲੇ ਵਿਆਹ ਜੋਗੇ ਪੈਸੇ ਨਹੀਂ ਹਨ, ਤੂੰ ਮੇਰੀ ਕੋਈ ਸਹਾਇਤਾ ਕਰ ਸਕਦਾ ਤੇ ਮੈਂ ਹਮੇਸ਼ਾ ਲਈ ਤੇਰਾ ਅਹਿਸਾਨਮੰਦ ਰਵਾਂਗਾ। ਭੂਮੀਏ ਦੇ ਮਨ ਦੇ ਵਿੱਚ ਖਿਆਲ ਆਇਆ, ਭਾਵੇਂ ਸਤਿਗੁਰੂ ਨੇ ਮੈਨੂੰ ਚੋਰੀ ਕਰਨ ਤੋਂ ਵਰਜਿਆ ਹੈ, ਪਰ ਹੁਣ ਇੱਥੇ ਗਰੀਬ ਦਾ ਵਾਸਤਾ ਹੈ, ਗਰੀਬ ਆਦਮੀ ਨੇ ਲੜਕੀ ਨੂੰ ਘਰੋਂ ਤੋਰਨਾ ਹੈ, ਇਹਦੀ ਸਹਾਇਤਾ ਕਰਨੀ ਮੇਰਾ ਫਰਜ਼ ਹੈ। ਫਿਰ ਇਹਨੇ ਮਨ ਵਿੱਚ ਸੋਚਿਆ, ਗੁਰੂ ਮਹਾਰਾਜ ਨੇ ਆਖਿਆ ਸੀ ਕਦੇ ਗਰੀਬ ਮਾਰ ਨਹੀਂ ਕਰਨੀ, ਚਲੋ ਹੁਣ ਇਉਂ ਕਰਦੀ ਹਾਂ, ਕਿਸੇ ਰਾਜੇ ਦੇ ਘਰ ਸੰਨ ਲਾਵਾਂਗੇ, ਰਾਜੇ ਦੇ ਘਰ ਚੋਰੀ ਕਰਾਂਗੇ, ਕਿਉਂਕਿ ਰਾਜਿਆਂ ਦੇ ਘਰ ਕਿਸੇ ਗੱਲ ਦੀ ਘਾਟ ਨਹੀਂ ਹੁੰਦੀ। ਜੇ ਥੋੜਾ ਬਹੁਤ ਗਰੀਬ ਦਾ ਕੰਮ ਸਵਰ ਜਾਵੇ ਤੇ ਚਲੋ ਇਹਦੇ ਨਾਲ ਵਾਹਿਗੁਰੂ ਮੇਰੇ ਤੇ ਪ੍ਰਸੰਨ ਹੋਵੇਗਾ। ਔਰ ਇਸਨੇ ਚੰਗਾ ਸੋਹਣਾ ਅਹਿਲਕਾਰਾਂ ਵਾਲਾ ਲਿਬਾਸ ਧਾਰਨ ਕਰਕੇ ਰਾਜੇ ਦੇ ਪਾਸ ਚਲਿਆ ਗਿਆ ਤੇ ਇਹਦਾ ਲਿਬਾਸ ਦੇਖ ਕੇ ਜਿਹੜੇ ਰਾਜੇ ਦੇ ਨੌਕਰ ਚਾਕਰ ਸਨ ਸਾਰੇ ਇਹੀ ਸਮਝਣ ਲੱਗੇ ਬਈ ਇਹ ਕੋਈ ਰਾਜੇ ਦਾ ਅਹਿਲਕਾਰ ਹੈ ਜਾਂ ਕੋਈ ਖਾਸ ਰਿਸ਼ਤੇਦਾਰ ਹੈ। ਇੱਕ ਨੇ ਪੁੱਛਿਆ, ਤੂੰ ਬਈ ਕੌਣ ਹੈ? ਕਹਿੰਦਾ ਮੈਂ ਚੋਰ ਹਾਂ। ਉਹਨੇ ਆਖਿਆ, ਇਹਨੇ ਮੇਰੇ ਨਾਲ ਕੋਈ ਮਜ਼ਾਕ ਕੀਤਾ, ਚਲੋ ਇਸ ਨੂੰ ਅੰਦਰ ਜਾਣ ਦੀ ਆਗਿਆ ਮਿਲ ਗਈ। ਤੇ ਫਿਰ ਇਸਨੇ ਅੱਖ ਬਚਾ ਕੇ ਜਿੱਥੇ ਰਾਣੀਆਂ ਰਹਿੰਦੀਆਂ ਸਨ ਔਰ ਉਹਨਾਂ ਦੇ ਗਹਿਣੇ ਵਗੈਰਾ ਹੋਰ ਸਮਾਨ ਰੱਖਿਆ ਹੁੰਦਾ ਸੀ ਉਹਨੂੰ ਆਪਣੀ ਨਿਗਾਹ ਵਿੱਚ ਕੀਤਾ ਤੇ ਜਦੋਂ ਰਾਤ ਨੂੰ ਸਾਰੇ ਸੌਂ ਗਏ, ਇਹਨੇ ਕੁਛ ਸਮਾਨ ਜਿੰਨਾ ਕੁ ਲੋੜੀਂਦਾ ਸੀ ਉਹਨਾਂ ਕੁ ਸਮਾਨ ਉੱਥੋਂ ਚੱਕਿਆ ਤੇ ਉਸ ਤੋਂ ਬਾਅਦ ਇਹਦੇ ਮਨ ਦੇ ਵਿੱਚ ਖਿਆਲ ਆਇਆ, ਬਈ ਕੁਛ ਇੱਥੇ ਖਾਣ ਵਾਲੀ ਵੀ ਚੀਜ਼ ਹੈ। ਇੱਧਰ ਉੱਧਰ ਦੇਖਿਆ ਤਾਂ ਇੱਕ ਸ਼ੀਸ਼ੀ ਦੇ ਵਿੱਚ ਚੂਰਨ ਪਿਆ ਸੀ, ਇਹਨੇ ਉਹ ਥੋੜ੍ਹਾ ਜਿਹਾ ਮੂੰਹ ਦੇ ਵਿੱਚ ਪਾਇਆ ਵੀ ਚਲੋ ਮੂੰਹ ਕਰਾਰਾ ਹੋ ਜਾਵੇ। ਤੇ ਜਦੋਂ ਚੂਰਨ ਮੂੰਹ ਦੇ ਵਿੱਚ ਪਾਇਆ, ਗੁਰੂ ਮਹਾਰਾਜ ਦਾ ਬਚਨ ਯਾਦ ਆਇਆ, ਬਈ ਸਤਿਗੁਰੂ ਮਹਾਰਾਜ ਨੇ ਆਖਿਆ ਸੀ ਕਿਸੇ ਦਾ ਨਿਮਕ ਖਾ ਕੇ ਹਰਾਮ ਨਹੀਂ ਕਰਨਾ, ਇਸ ਲਈ ਹੁਣ ਮੈਨੂੰ ਮੈਂ ਰਾਜੇ ਦਾ ਨਿਮਕ ਖਾ ਲਿਆ, ਇਹਦੇ ਘਰ ਚੋਰੀ ਨਹੀਂ ਕਰਨੀ ਚਾਹੀਦੀ। ਉਹ ਜਿੰਨਾ ਵੀ ਸਮਾਨ ਗਹਿਣੇ ਆਦਿਕ ਇਕੱਠੇ ਕੀਤੇ ਸਨ ਉਹਨਾਂ ਨੂੰ ਉੱਥੇ ਉਵੇਂ ਹੀ ਛੱਡ ਕੇ ਇਹ ਉਸੇ ਤਰ੍ਹਾਂ ਬਾਹਰ ਆ ਗਿਆ। ਜਦੋਂ ਬਾਹਰ ਆਇਆ, ਸਵੇਰ ਸਾਰ ਮਹਿਲਾਂ ਵਿੱਚ ਚੋਰ ਦਾ ਰੌਲਾ ਪਿਆ ਤੇ ਨਾਲ ਇਸ ਗੱਲ ਤੇ ਸਾਰੇ ਹੈਰਾਨ ਨੇ ਵੀ ਚੋਰ ਆਇਆ ਵੀ ਹੈ ਪਰ ਉਹ ਲੈ ਕੇ ਵੀ ਕੁਛ ਨਹੀਂ ਗਿਆ, ਗਹਿਣੇ ਆਦਿ ਇਕੱਠੇ ਕਰਕੇ ਉੱਥੇ ਹੀ ਛੱਡ ਕੇ ਚਲਿਆ ਗਿਆ ਹੈ, ਕੀ ਕਾਰਨ ਹੈ? ਰਾਜੇ ਨੂੰ ਪਤਾ ਲੱਗਿਆ ਤੇ ਰਾਜੇ ਨੇ ਆਪਣੇ ਅਹਿਲਕਾਰਾਂ ਨੂੰ ਆਖਿਆ ਚੋਰ ਦੀ ਭਾਲ ਕਰੋ। ਚੋਰ ਦੀ ਭਾਲ ਹੋਣ ਲੱਗੀ ਪਰ ਅਸਲੀ ਚੋਰ ਦਾ ਪਤਾ ਨਾ ਲੱਗ ਸਕਿਆ। ਫਿਰ ਜਿਹੜੇ ਹੋਰ ਗਰੀਬ ਲੋਕ ਸਨ ਸ਼ੱਕ ਦੇ ਬਿਨਾਂ ਤੇ ਉਹਨਾਂ ਨੂੰ ਪਕੜਿਆ ਗਿਆ, ਉਹਨਾਂ ਨੂੰ ਮਾਰਨ ਕੁੱਟਣ ਲੱਗ ਪਏ, ਦੱਸੋ ਕਿਸਨੇ ਚੋਰੀ ਕੀਤੀ ਹੈ, ਇਹ ਚੋਰੀ ਤੁਹਾਡੇ ਵਿੱਚੋਂ ਕੱਢੀ ਜਾਵੇਗੀ ਜਿਵੇਂ ਪੁਲਿਸ ਵਾਲੇ ਕਰਦੇ ਨੇ। ਤੇ ਜਦੋਂ ਭੂਮੀਏ ਨੇ ਦੇਖਿਆ ਬਈ ਇਹ ਤੇ ਮੇਰੇ ਕਾਰਨ ਹੋਰ ਗਰੀਬਾਂ ਤੇ ਬੇਕਸੂਰਾਂ ਤੇ ਜ਼ੁਲਮ ਹੋਣ ਲੱਗ ਪਿਆ ਹੈ, ਇਹਦੇ ਮਨ ਦੇ ਵਿੱਚ ਖਿਆਲ ਆਇਆ ਬਈ ਹੁਣ ਮੈਨੂੰ ਰਾਜੇ ਦੇ ਪਾਸ ਜਾ ਕੇ ਇਹਨਾਂ ਨੂੰ ਛਡਾਉਣ ਦੇ ਲਈ ਯਤਨ ਕਰਨਾ ਚਾਹੀਦਾ। ਇਹ ਭੂਮੀਆਂ ਆਪਣੇ ਆਪ ਹੀ ਰਾਜੇ ਦੇ ਕੋਲ ਚਲਿਆ ਗਿਆ ਤੇ ਰਾਜੇ ਨੂੰ ਜਾ ਕੇ ਕਹਿਣ ਲੱਗਾ, ਰਾਜਾ ਬਈ ਸੁਣਿਆ ਤੇਰੇ ਘਰ ਦੇ ਵਿੱਚ ਚੋਰੀ ਹੋਈ ਹੈ। ਰਾਜਾ ਕਹਿੰਦਾ ਹਾਂ ਚੋਰ ਆਇਆ ਤੇ ਸੀ ਪਰ ਉਹ ਲੈ ਕੇ ਤੇ ਕੁਝ ਨਹੀਂ ਗਿਆ। ਫਿਰ ਇਹ ਭੂਮੀਆਂ ਕਹਿਣ ਲੱਗਾ ਜੇ ਕੋਈ ਚੋਰ ਆਇਆ ਸੀ ਲੈ ਕੇ ਕੁਝ ਨਹੀਂ ਗਿਆ, ਆਹ ਜਿਹੜੇ ਗਰੀਬ ਤੇ ਬੇਕਸੂਰ ਲੋਕ ਨੇ ਇਹਨਾਂ ਨੂੰ ਕਿਉਂ ਸਜਾਵਾਂ ਦਿੱਤੀਆਂ ਜਾ ਰਹੀਆਂ ਨੇ? ਕਹਿਣ ਲੱਗਾ ਮੈਂ ਚੋਰ ਦਾ ਪਤਾ ਕਰ ਰਿਹਾ ਹਾਂ। ਭੂਮੀਆਂ ਕਹਿਣ ਲੱਗਾ ਚੋਰ ਤੇ ਮੈਂ ਹਾਂ, ਤੂੰ ਮੈਨੂੰ ਸਜ਼ਾ ਦੇ ਜਿਹੜੀ ਦੇਣੀ ਹੈ। ਰਾਜਾ ਬੜਾ ਹੈਰਾਨ ਹੋਇਆ ਵੀ ਚੋਰ ਕਦੇ ਆਪਣੇ ਮੂੰਹੋਂ ਨਹੀਂ ਕਹਿੰਦਾ ਮੈਂ ਚੋਰ ਹਾਂ, ਇਹ ਅਜੀਬ ਕਿਸਮ ਦਾ ਚੋਰ ਹੈ। ਤੇ ਅੱਗੋਂ ਉਸਨੂੰ ਕਹਿਣ ਲੱਗਾ ਵੀ ਤੂੰ ਚੋਰ ਨਹੀਂ ਹੋ ਸਕਦਾ, ਬਈ ਤੂੰ ਇਹ ਗੱਲ ਕਿਵੇਂ ਆਖੀਆ ਵੀ ਮੈਂ ਚੋਰ ਹਾਂ? ਉਹ ਕਹਿੰਦਾ ਮੇਰਾ ਗੁਰੂ ਸੱਚਾ ਹੈ, ਉਹਨੇ ਮੈਨੂੰ ਇਹ ਸਿੱਖਿਆ ਦਿੱਤੀ ਹੈ ਕਦੇ ਝੂਠ ਨਹੀਂ ਬੋਲਣਾ, ਇਸ ਲਈ ਚੋਰ ਮੈਂ ਹੀ ਹਾਂ। ਅਤੇ ਮੈਨੂੰ ਮੇਰੇ ਗੁਰੂ ਦਾ ਹੁਕਮ ਸੀ, ਕਿਸੇ ਗਰੀਬ ਨੇ ਆ ਕੇ ਗੁਰੂ ਦਾ ਵਾਸਤਾ ਪਾਇਆ, ਮੈਂ ਉਹਦੀ ਮਦਦ ਲਈ ਤੇਰੇ ਘਰ ਆਇਆ ਸੀ, ਪਰ ਮੈਂ ਤੇਰਾ ਨਿਯਮਾਂ ਖਾਧਾ ਅਤੇ ਇਸ ਲਈ ਮੈਂ ਤੇਰੀ ਚੋਰੀ ਨਹੀਂ ਕੀਤੀ। ਇਸ ਲਈ ਬਾਕੀ ਸਾਰੇ ਬੇਕਸੂਰਾਂ ਨੂੰ ਛੱਡ, ਮੈਨੂੰ ਸਜ਼ਾ ਦੇ ਜਿਹੜੀ ਦੇਣੀ ਹੈ। ਇਹਨਾਂ ਗੱਲਾਂ ਤੋਂ ਰਾਜਾ ਬੜਾ ਪ੍ਰਭਾਵਿਤ ਹੋਇਆ ਵੀ ਇਹ ਬੰਦਾ ਬੜਾ ਧਰਮੀ ਲੱਗਦਾ ਹੈ। ਠੀਕ ਹੈ, ਭਾਵੇਂ ਇਹਦੇ ਉੱਤੇ ਚੋਰੀ ਦਾ ਇੱਕ ਨਿਸ਼ਾਨ ਲੱਗ ਗਿਆ ਹੈ, ਔਰ ਇਹ ਬੰਦਾ ਬਹੁਤ ਇਮਾਨਦਾਰ ਜਾਪਦਾ ਹੈ। ਅਤੇ ਉਹਨੂੰ ਕਹਿਣ ਲੱਗਾ, ਅੱਛਾ ਤੂੰ ਮੈਨੂੰ ਇਹ ਦੱਸ ਤੇਰਾ ਗੁਰੂ ਕੌਣ ਹੈ? ਕਹਿੰਦਾ ਮੇਰਾ ਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ, ਜਿਨ੍ਹਾਂ ਨੂੰ ਸਾਰੀ ਦੁਨੀਆਂ ਆਪਣਾ ਗੁਰੂ ਮੰਨਦੀ ਹੈ। ਆਖਰੀ ਰਾਜਾ ਵੀ ਸਿੱਖ ਬਣਿਆ। ਸੌਰਵ ਵਿਚਾਰ ਸਾਖੀ ਤੇ ਕਾਫੀ ਸਮਾਂ ਲੈ ਜਾਵੇਗੀ, ਤੇ ਹੁਣ ਇੱਥੇ ਆਪਾਂ ਸ਼ਬਦ ਦੀ ਵਿਚਾਰ ਆਰੰਭ ਕਰਦੇ ਹਾਂ। ਇਹ ਉਪਦੇਸ਼ ਭੂਮੀ ਏ ਚੋਰ ਦੇ ਪ੍ਰਥਾਈ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤਾ। ਰਹਾਉ ਦੀਆਂ ਪੰਕਤੀਆਂ ਵਿੱਚ ਸਤਿਗੁਰੂ ਫਰਮਾਉਂਦੇ ਨੇ, ਸੁਣ ਮਨ ਅੰਧੇ ਕੁੱਤੇ ਕੂੜਿਆਰ, ਬਿਨ ਬੋਲੇ ਬੂਝਿਆ ਸਚਿਆਰ ਰਹਾਉ। ਇਹਨਾਂ ਸਿਧਾਂਤ ਰੂਪ ਪੰਕਤੀਆਂ ਵਿੱਚ ਸਤਿਗੁਰੂ ਮਨ ਨੂੰ ਸੰਬੋਧਨ ਕਰਕੇ ਆਖਦੇ ਨੇ ਕਿ ਐ ਅੰਨਿਆ ਮਨਾ ਕੁੱਤਿਆ ਤੇ ਝੂਠਿਆ, ਸੁਣ ਤੂੰ ਆਪਣੇ ਆਪ ਦੇ ਵਿੱਚ ਸਚਿਆਰ ਬਣਨਾ ਚਾਹੁੰਦਾ, ਪਰ ਇੱਕ ਗੱਲ ਯਾਦ ਰੱਖ, ਬਿਨ ਬੋਲੇ ਬੂਝਿਆ ਸਚਿਆਰ। ਜਿਹੜਾ ਸਚਿਆਰ ਮਨੁੱਖ ਹੁੰਦਾ ਹੈ, ਜਿਹੜਾ ਸੱਚਾ ਹੁੰਦਾ ਹੈ, ਇਮਾਨਦਾਰ ਹੁੰਦਾ ਹੈ, ਧਰਮੀ ਹੁੰਦਾ ਹੈ, ਉਹ ਤੇ ਬਿਨਾਂ ਬੋਲੇ ਤੋਂ ਹੀ ਸਮਝਿਆ ਜਾਂਦਾ। ਬਿਨਾਂ ਬੋਲੇ ਤੋਂ ਉਸਦਾ ਪਤਾ ਲੱਗ ਜਾਂਦਾ ਵੀ ਇਹ ਬੰਦਾ ਧਰਮੀ ਹੈ, ਕਿਉਂਕਿ ਜਿਹੜਾ ਬੰਦਾ ਸੱਚਾ ਹੋਵੇ ਉਹਦੇ ਚਿਹਰੇ ਤੇ ਖੁਸ਼ੀ ਤੇ ਸੱਚ ਦਾ ਨੂਰ ਚਮਕਦਾ ਹੈ। ਜਿਹੜਾ ਬੰਦਾ ਝੂਠ ਬੋਲਦਾ ਹੈ ਉਹਦੇ ਚਿਹਰੇ ਤੇ ਉਹ ਲਾਲੀ ਉਹ ਨੂਰ ਨਹੀਂ ਦਿਖਾਈ ਦੇਵੇਗਾ। ਹੁਣ ਅੱਜ ਕੱਲ੍ਹ ਤਾਂ ਕੁਝ ਐਸੇ ਵੀ ਵਿਗਿਆਨੀ ਲੋਕ ਨੇ ਜਿਹੜੇ ਮਨੁੱਖ ਦੇ ਚਿਹਰੇ ਨੂੰ ਪੜ੍ਹ ਕੇ ਦੱਸ ਸਕਦੇ ਨੇ ਭਲਾ ਇਹਨੇ ਚੋਰੀ ਕੀਤੀ ਹੈ ਜਾਂ ਝੂਠ ਬੋਲਦਾ ਜਾਂ ਕੀ ਕਹਿ ਰਿਹਾ ਹੈ, ਕਿਉਂਕਿ ਬੰਦੇ ਦਾ ਜਿਹੜਾ ਚਿਹਰਾ ਹੈ ਉਹ ਵੀ ਅੰਦਰਲੀ ਭਾਵਨਾ ਨੂੰ ਦੱਸ ਦਿੰਦਾ। ਇਸੇ ਲਈ ਸਤਿਗੁਰੂ ਉਸ ਚੋਰ ਨੂੰ ਕਹਿੰਦੇ ਹਨ ਵੀ ਆਪਣੇ ਮਨ ਨੂੰ ਇਉਂ ਸਮਝਾਉਣਾ ਚਾਹੀਦਾ ਕਿ ਐ ਮਨ ਤੂੰ ਅੰਨਾ ਹੈ, ਕੁੱਤੇ ਵਾਂਗੂ ਲੋਭੀ ਹੈ ਤੇ ਝੂਠਾ ਵੀ ਹੈ। ਇੱਕ ਗੱਲ ਯਾਦ ਰੱਖ, ਜਿਹੜਾ ਬੰਦਾ ਸੱਚਾ ਹੋਵੇ ਉਹ ਬਿਨਾਂ ਬੋਲੇ ਤੋਂ ਸਮਝਿਆ ਜਾਂਦਾ ਹੈ, ਪਰਖਿਆ ਜਾਂਦਾ ਹੈ, ਉਸਦਾ ਪਤਾ ਲੱਗ ਜਾਂਦਾ ਵੀ ਇਹ ਸੱਚਾ ਹੈ। ਕਹਿਣ ਦੇ ਨਾਲ ਕਦੇ ਕੋਈ ਸੱਚਾ ਨਹੀਂ ਹੋ ਸਕਦਾ। ਲੋ ਹੁਣ ਆਰੰਭ ਤੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਸ ਚੋਰ ਨੂੰ ਉਪਦੇਸ਼ ਦਿੰਦੇ ਹਨ, ਸੰਗਤਾਂ ਪ੍ਰੇਮ ਨਾਲ ਸ਼ਬਦ ਦੀ ਵਿਚਾਰ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਚੋਰ ਸਲਾਹੇ ਚੀਤ ਨਾ ਪੀਜੈ, ਜੇ ਬੱਦੀ ਕਰੇ ਤਾਂ ਤਸੂ ਨਾ ਛੀਜੈ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਚੋਰ ਸਲਾਹੇ, ਜੇ ਹੁਣ ਚੋਰ ਪਕੜਿਆ ਜਾਵੇ ਤੇ ਉਹ ਮੌਕੇ ਦੇ ਹਾਕਮ ਦੀ ਤਾਰੀਫ ਕਰੇ ਵੀ ਪੁਲਿਸ ਵਾਲੇ ਤਾਂ ਬੜੇ ਹੀ ਇਮਾਨਦਾਰ ਹੁੰਦੇ ਨੇ, ਬੜੇ ਸ਼ਰੀਫ ਹੁੰਦੇ ਨੇ, ਬੜੇ ਚੰਗੇ ਹੁੰਦੇ ਨੇ। ਜਦੋਂ ਚੋਰ ਆਦਮੀ ਹਾਕਮ ਦੀ ਤਾਰੀਫ ਕਰੇ, ਚੀਤ ਨਾ ਭੀਜੈ, ਉਹਦਾ ਚਿੱਤ ਨਹੀਂ ਭੇਜਦਾ, ਹਾਕਮ ਨਹੀਂ ਉਹਦੇ ਉੱਤੇ ਪਤੀ ਆਉਂਦਾ। ਜਦੋਂ ਪਤਾ ਹੈ ਚੋਰ ਹੈ, ਚੋਰ ਭਾਵੇਂ ਹਾਕਮ ਦੀ ਤਾਰੀਫ ਵੀ ਕਰੇ ਪਰ ਉਹਦਾ ਦਿਲ ਨਹੀਂ ਭੇਜਦਾ। ਜੇ ਬਦੀ ਕਰੇ ਨੂੰ ਬਦੀ ਨਹੀਂ ਕਹਿਣਾ, ਬਦੀ ਪੋਲਾ ਜਾਂ ਬੋਲਣਾ। ਜੇ ਬਦੀ ਕਰੇ ਤਾਂ ਤਸੂ ਨਾ ਛੀਜੈ, ਤੇ ਜੇ ਚੋਰ ਆਦਮੀ ਬਦੀ ਕਰੇ, ਬੁਰਿਆਈ ਕਰੇ, ਭਾਵ ਮੌਕੇ ਦੇ ਹਾਕਮ ਨੂੰ ਅਫਸਰ ਨੂੰ ਗਾਲਾਂ ਵੀ ਕੱਢੇ, ਕਈ ਵਾਰ ਐਸਾ ਵੀ ਹੁੰਦਾ। ਕਈ ਵਾਰੀ ਜਦੋਂ ਕੋਈ ਪੁਲਿਸ ਅਫਸਰ ਚੋਰ ਨੂੰ ਫੜਦਾ ਹੈ, ਚੋਰ ਉਸਨੂੰ ਅੱਗੋਂ ਗਾਲਾਂ ਵੀ ਕੱਢਦਾ, ਬੁਰਾ ਭਲਾ ਵੀ ਬੋਲਦਾ। ਜੇ ਉਹ ਚੋਰ ਬਦੀ ਕਰੇ ਤਾਂ ਤਸੂ ਨਾ ਛੀਜੈ, ਤਾਂ ਉਹਦਾ ਕਿਹੜਾ ਕੋਈ ਰੈਂਕ ਜਾਂ ਉਹਦਾ ਕੋਈ ਮਾਨ ਸਨਮਾਨ ਘੱਟ ਜਾਂਦਾ। ਚੋਰ ਜੇ ਖੁਸ਼ਾਮਦ ਕਰੇ ਤਾਂ ਵੀ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਜੇ ਉਹ ਬਦੀ ਕਰੇ, ਗਾਲਾਂ ਕੱਢੇ, ਬੁਰਾ ਬੋਲੇ ਤਾਂ ਵੀ ਉਸਦਾ ਕੁਛ ਨਹੀਂ ਘਟਦਾ।
ਚੋਰ ਕੀ ਹਮਾ ਭਰੇ ਨਾ ਕੋਏ, ਚੋਰ ਕੀ ਅਚੰਗਾ ਕਿਉਂ ਹੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਚੋਰ ਦੀ ਹਾਮਾ, ਚੋਰ ਦੀ ਜਾਮਨੀ ਕੋਈ ਵੀ ਨਹੀਂ ਭਰਦਾ। ਕਿਉਂਕਿ ਹਰ ਆਦਮੀ ਨੂੰ ਪਤਾ ਹੈ ਵੀ ਜਿਸਦਾ ਚੋਰੀ ਕਰਨ ਦਾ ਸੁਭਾਅ ਬਣ ਗਿਆ ਉਹ ਹਟ ਨਹੀਂ ਸਕਦਾ, ਉਹਨੇ ਫਿਰ ਚੋਰੀ ਕਰਨੀ ਹੈ ਤੇ ਮੈਂ ਵੀ ਫਸ ਸਕਦਾ ਹਾਂ। ਚੋਰ ਦੀ ਕੋਈ ਹਾਮੀ ਨਹੀਂ ਭਰਦਾ। ਚੋਰ ਕੀ ਆ, ਜਿਸ ਨੂੰ ਚੋਰ ਹੀ ਬਣਾ ਦਿੱਤਾ ਗਿਆ, ਜਿਸ ਨੂੰ ਚੋਰ ਨਸ਼ਰ ਕਰ ਦਿੱਤਾ ਗਿਆ, ਉਹ ਭਲਾ ਚੰਗਾ ਕਿਵੇਂ ਹੋ ਸਕਦਾ ਹੈ? ਉਹ ਕਦੀ ਚੰਗਾ ਨਹੀਂ ਬਣ ਸਕਦਾ।
ਸੁਣ ਮਨ ਅੰਦੇ ਕੁੱਤੇ ਕੂੜਿਆਰ, ਬਿਨ ਬੋਲੇ ਬੂਝਿਆ ਸਚਿਆਰ ਰਹਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਆਪਣੇ ਮਨ ਨੂੰ ਸਮਝਾਓ। ਚੋਰ ਵੀ ਆਪਣੇ ਮਨ ਨੂੰ ਸਮਝਾਵੇ, ਗੱਲ ਤਾਂ ਮਨ ਦੀ ਹੀ ਆ ਨਾ। ਸੁਣ ਮਨ ਅੰਧੇ ਕੁੱਤੇ ਕੂੜਿਆਰ, ਵੀ ਐ ਮਨਾ ਤੂੰ ਅੰਨਾ ਹੈ, ਕੁੱਤੇ ਵਾਂਗੂ ਲੋਭੀ ਹੈ ਤੇ ਝੂਠਾ ਹੈ। ਸੁਣ ਇਹ ਗੱਲ, ਬਿਨ ਬੋਲੇ ਬੂਝਿਆ ਸਚਿਆਰ। ਜਿਹੜਾ ਸਚਿਆਰ ਮਨੁੱਖ ਹੈ ਉਹ ਤੇ ਬਿਨਾਂ ਬੋਲੇ ਤੋਂ ਹੀ ਬੂਝਿਆ ਦਾ ਅਰਥ ਉਸਦਾ ਪਤਾ ਲੱਗ ਜਾਂਦਾ ਵੀ ਇਹ ਸਚਿਆਰ ਪੁਰਸ਼ ਹੈ। ਉਹਦਾ ਚਿਹਰਾ, ਉਹਦੀ ਸ਼ਰਾਫਤ ਔਰ ਉਹਦੀਆਂ ਅੱਖਾਂ ਹੀ ਦੱਸ ਦਿੰਦੀਆਂ ਹਨ ਵੀ ਇਹ ਬੰਦਾ ਸੱਚਾ ਹੈ।
ਚੋਰ ਸਵਾਲਿਓ ਚੋਰ ਸਿਆਣਾ, ਖੋਟੇ ਕਾਮੁਲ ਏਕ ਦੁਗਾਣਾ।
ਰਹਾਉ ਵਿਸਰਾਮ ਦੇ ਕੇ ਸਤਿਗੁਰੂ ਕਹਿੰਦੇ ਨੇ ਚੋਰ ਸਵਾਲਿਓ। ਜੇ ਚੋਰ ਸਵਾਲਿਓ ਦਾ ਅਰਥ ਸੋਹਣਾ ਵੀ ਹੋਵੇ, ਉਹਦੀ ਸ਼ਕਲੋ ਸੂਰਤ ਵੀ ਚੋਰ ਦੀ ਚਾਹੇ ਕਿੰਨੀ ਸੋਹਣੀ ਹੋਵੇ, ਮਨ ਮੋਹਣੀ ਹੋਵੇ, ਤੇ ਚੋਰ ਚਾਹੇ ਕਿੰਨਾ ਸਿਆਣਾ ਵੀ ਹੋਵੇ, ਪਰ ਕੋਈ ਨਾ ਤੇ ਉਹਦੀ ਕੋਈ ਸੁੰਦਰਤਾ ਨੂੰ ਵੇਖਦਾ ਹੈ, ਨਾ ਉਹਦੀ ਸਿਆਣਪ ਨੂੰ ਵੇਖਦਾ ਹੈ। ਚੋਰ ਨੂੰ ਤੇ ਚੋਰ ਹੀ ਸਮਝਿਆ ਜਾਂਦਾ ਹੈ। ਚੋਰ ਚਾਹੇ ਸੋਹਣਾ ਹੋਵੇ ਤੇ ਚਾਹੇ ਚੋਰ ਸਿਆਣਾ ਵੀ ਹੋਵੇ, ਖੋਟੇ ਕਾ ਮੁੱਲ ਏਕ ਦੁਗਾਣਾ, ਪਰ ਖੋਟੇ ਪੈਸੇ ਦਾ ਮੁੱਲ ਤੇ ਏਕ ਦੁਗਾਣਾ ਵੀ ਇੱਕ ਦੋ ਗੰਢੇ ਹੀ ਪੈਂਦੇ। ਖੋਟੇ ਪੁਰਸ਼ ਦਾ, ਖੋਟੇ ਸਿੱਕੇ ਦਾ ਮੁੱਲ ਵੀ ਇੱਕ ਦੁਗਾਣਾ ਵੀ ਇੱਕ ਦੋ ਗੰਢੇ ਹੀ ਪੈਂਦੇ, ਭਾਵ ਤੁਸ਼ ਜਾਂ ਮੁੱਲ ਪੈਂਦੇ। ਜਾਂ ਇਸਦਾ ਦੁਗਾਣਾ ਦਾ ਅਰਥ ਇਹ ਵੀ ਮਹਾਂਪੁਰਖ ਕਰਦੇ ਸਨ ਵੀ ਜਿਹੜਾ ਖੋਟਾ ਸਿੱਕਾ ਹੈ ਉਹਦਾ ਮੁੱਲ ਏਕ ਦੁਗਾਣਾ, ਇੱਕ ਤੋਂ ਦੁਗਾਣਾ ਕੀ ਹੈ, ਉਸ ਨੂੰ ਦੋ ਕਰ ਦਿੱਤਾ ਜਾਂਦਾ। ਜਿਹੜਾ ਖੋਟਾ ਸਿੱਕਾ ਹੋਵੇ ਨਾ ਤੇ ਉਸਨੂੰ ਕੱਟ ਕੇ ਜਾਂ ਕੋਈ ਨੋਟ ਹੈ ਉਸਨੂੰ ਪਾੜ ਕੇ ਰੱਦੀ ਵਿੱਚ ਸੁੱਟ ਦਿੱਤਾ ਜਾਂਦਾ ਤਾਂ ਕਿ ਕਿਸੇ ਨਾਲ ਕੋਈ ਹੋਰ ਅੱਗੇ ਕੋਈ ਧੋਖਾ ਨਾ ਕਰ ਸਕੇ। ਇਹ ਤਾਂ ਪਤਾ ਹੀ ਹੈ, ਜਦੋਂ ਕੋਈ ਨਕਲੀ ਸਿੱਕਾ ਨਕਲੀ ਨੋਟ ਪਕੜਿਆ ਜਾਂਦਾ ਹੈ ਤੇ ਬੈਂਕ ਵਾਲੇ ਫਿਰ ਉਹ ਵਾਪਸ ਨਹੀਂ ਦਿੰਦੇ, ਪਾੜ ਕੇ ਸੁੱਟ ਦਿੰਦੇ ਹੈ ਵੀ ਇਹ ਕਿਸੇ ਨੂੰ ਹੋਰ ਨਾ ਧੋਖਾ ਦੇਵੇ। ਇਉਂ ਖੋਟੇ ਨੋਟ ਦਾ, ਖੋਟੇ ਸਿੱਕੇ ਦਾ ਮੁੱਲ ਤਾਂ ਇਹੀ ਹੈ ਵੀ ਉਹ ਇੱਕ ਸਾਬਤ ਨਹੀਂ ਉਸਨੂੰ ਰਹਿਣ ਦਿੰਦੇ। ਦੁਗਾਣਾ, ਉਸਨੂੰ ਦੋ ਹਿੱਸੇ ਕਰਕੇ ਉਸਨੂੰ ਚੀਰ ਕੇ ਪਾੜ ਕੇ ਸੁੱਟ ਦਿੱਤਾ ਜਾਂਦਾ, ਇਹ ਖੋਟੇ ਦਾ ਮੁੱਲ ਹੈ। ਅਥਵਾ ਖੋਟੇ ਕਾ ਮੁੱਲ ਏਕ ਦੁਗਾਣਾ, ਜਿਹੜਾ ਖੋਟਾ ਪੁਰਸ਼ ਹੈ ਉਹਦਾ ਮੁੱਲ ਇਹੀ ਹੈ ਵੀ ਉਹਨੂੰ ਇੱਕ ਤੋਂ ਦੁਗਾਣਾ, ਦੋ ਗੁਣਾ ਉਸਨੂੰ ਸਜ਼ਾ ਦਿੱਤੀ ਜਾਂਦੀ ਹੈ। ਭਾਵ ਦੁਗਾਣਾ ਦਾ ਅਰਥ ਦੁਗਾੜਾ ਵੀ ਕੀਤਾ ਵੀ ਉਸਨੂੰ ਗੋਲੀ ਦਾ ਨਿਸ਼ਾਨਾ ਬਣਾ ਦਿੱਤਾ ਜਾਂਦਾ। ਕਈ ਸਮੇਂ, ਪੁਰਾਣੇ ਸਮੇਂ ਦੇ ਵਿੱਚ ਐਸੇ ਵੀ ਰਿਵਾਜ ਸਨ, ਜੇ ਪਤਾ ਲੱਗ ਜਾਵੇ ਵੀ ਇਹ ਚੋਰ ਹੈ ਤੇ ਉਸਨੂੰ ਗੋਲੀ ਦਾ ਨਿਸ਼ਾਨਾ ਬਣਾ ਦਿੱਤਾ ਜਾਂਦਾ ਸੀ, ਜਾਂ ਉਸਨੂੰ ਸੂਲੀ ਤੇ ਚੜਾ ਦਿੱਤਾ ਜਾਂਦਾ ਸੀ ਤੇ ਜਾਂ ਉਸਦੇ ਹੱਥ ਕੱਟ ਦਿੱਤੇ ਜਾਂਦੇ ਸਨ। ਇਹ ਖੋਟੇ ਕਾ ਮੁੱਲ ਏਕ ਦੁਗਾਣਾ, ਜਿਹੜਾ ਖੋਟਾ ਪੁਰਸ਼ ਹੈ ਵੀ ਉਹਦਾ ਮੁੱਲ ਵੀ ਇਹੀ ਹੈ ਵੀ ਉਹਨੂੰ ਦੁਗਾਣਾ ਦਾ ਅਰਥ ਵੀ ਪਾੜ ਕੇ ਸੁੱਟ ਦਿੱਤਾ ਜਾਂਦਾ, ਦੋ ਹਿੱਸੇ ਕਰਕੇ ਚੀਰ ਕੇ ਸੁੱਟ ਦਿੱਤਾ ਜਾਂਦਾ ਤੇ ਜਾਂ ਫਿਰ ਉਸਨੂੰ ਦੁਗਾੜਾ ਮਾਰ ਕੇ ਗੋਲੀ ਦਾ ਨਿਸ਼ਾਨਾ ਬਣਾਇਆ ਜਾਂਦਾ ਹੈ।
ਜੇ ਸਾਥ ਰੱਖੀਐ ਦੀ ਜ਼ਹਿਰ ਲਾਏ, ਜਾਂ ਪਰਖੀਐ ਖੋਟਾ ਹੋਏ ਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜੇ ਖੋਟੇ ਸਿੱਕੇ ਨੂੰ ਦੂਜੇ ਖਰਿਆਂ ਦੇ ਨਾਲ ਕੋਈ ਰਲਾ ਕੇ ਵੀ ਰੱਖ ਦੇਵੇ ਜਾਂ ਪਰਖੀਐ, ਜਦੋਂ ਫਿਰ ਉਹਨਾਂ ਨੂੰ ਪਰਖਿਆ ਜਾਵੇਗਾ ਤੇ ਖੋਟਾ ਫਿਰ ਉੱਥੇ ਖੋਟਾ ਹੋ ਜਾਵੇਗਾ। ਇਸੇ ਤਰ੍ਹਾਂ ਜੇ ਕੋਈ ਚੋਰ ਸੰਤਾਂ ਦੇ ਨਾਲ ਰਲ ਕੇ ਤੇ ਉਹ ਆਪਣੇ ਆਪ ਨੂੰ ਸੰਤ ਜਾਂ ਸਾਧੂ ਜਾਂ ਸ਼ਰੀਫ ਸਾਬਤ ਕਰਨਾ ਚਾਹੇ ਉਹ ਕਦੀ ਕਰ ਨਹੀਂ ਸਕੇਗਾ, ਕਿਉਂਕਿ ਜਦੋਂ ਪਰਖਿਆ ਜਾਂਦਾ ਫਿਰ ਉਹ ਖੋਟਾ ਸਾਬਤ ਹੋ ਜਾਂਦਾ ਹੈ।
जैसा करे सो तैसा पावै, आप बीज आपे ही खावै।
साहिब सतगुरु सच्चे पातशाह फरमाउंदे ने जीव जिहो जिहा कर्म करदा है ओहो जिहा ओहदा फल भी प्राप्त कर लैंदा है। क्यों ਇਹ ਇੱਕ ਐਸਾ ਨਿਯਮ ਹੈ ਆਪੇ ਬੀਜ, ਇਹ ਮਨੁੱਖ ਜਿਹੋ ਜਿਹਾ ਧਰਤੀ ਵਿਚ ਬੀਜ ਬੀਜਦਾ ਹੈ ਆਪੇ ਹੀ ਖਾਵੇ, ਫਿਰ ਓਹੋ ਜਿਹਾ ਹੀ ਓਹਦਾ ਉਹ ਫਲ ਲੈ ਕੇ ਖਾਂਦਾ ਹੈ। ਕਿਉਂਕਿ ਇਸ ਧਰਤੀ ਨੂੰ ਧਰਮ ਦੀ ਧਰਤੀ ਆਖਿਆ ਜਾਂਦਾ ਹੈ, ਇਹਦੇ ਵਿਚ ਜਿਹੋ ਜਿਹਾ ਕੋਈ ਬੀਜ ਬੀਜਦਾ ਓਹੋ ਜਿਹਾ ਫਲ ਉਸ ਨੂੰ ਪ੍ਰਾਪਤ ਹੁੰਦਾ ਹੈ। ਇਸੇ ਤਰ੍ਹਾਂ ਸਰੀਰ ਵੀ ਕਰਮ ਭੂਮੀ ਹੈ, ਇਹਦੇ ਵਿਚ ਮਨੁੱਖ ਜਿਹੋ ਜਿਹੇ ਕਰਮਾਂ ਦਾ ਬੀਜ ਬੀਜਦਾ ਹੈ, ਚੰਗਾ ਕਰਦਾ ਜਾਂ ਮਾੜਾ ਕਰਦਾ ਹੈ, ਉਹ ਆਪਣੇ ਬੀਜੇ ਦਾ ਫਲ ਵੀ ਆਪ ਹੀ ਖਾਂਦਾ ਹੈ।
ਜੇ ਵਡਿਆਈਆ ਆਪੇ ਖਾਏ, ਜੇ ਸੁਰਤ ਤੇ ਹੈ ਰਾਹੇ ਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜੇ ਕੋਈ ਮਨੁੱਖ ਹੋਵੇ ਤਾਂ ਖੋਟਾ, ਹੋਵੇ ਤਾਂ ਚੋਰ, ਪਰ ਆਪਣੀਆਂ ਵਡਿਆਈਆਂ ਆਪ ਹੀ ਕਰੇ, ਬਈ ਮੇਰੇ ਵਰਗਾ ਤੇ ਕੋਈ ਧਰਮੀ ਨਹੀਂ ਹੈ, ਮੇਰੇ ਵਰਗਾ ਕੋਈ ਇਮਾਨਦਾਰ ਨਹੀਂ ਹੈ, ਉਹ ਆਪਣੀਆਂ ਵਡਿਆਈਆਂ ਆਪ ਹੀ ਕਰਕੇ ਤੇ ਆਪ ਹੀ ਖਾਏ, ਫਿਰ ਉਹਦਾ ਫਲ ਭੋਗਦਾ ਹੈ, ਭਾਵ ਆਪਣੇ ਆਪ ਦੇ ਵਿਚ ਬੜਾ ਖੁਸ਼ ਰਹਿੰਦਾ ਹੈ, ਬਈ ਮੈਂ ਬਹੁਤ ਇਮਾਨਦਾਰ ਹਾਂ, ਬੜਾ ਧਰਮੀ ਹਾਂ, ਆਪਣੀਆਂ ਵਡਿਆਈਆਂ ਕਰਕੇ ਆਪ ਹੀ ਉਹਨਾਂ ਦਾ ਫਲ ਖਾਏ ਭੋਗਦਾ ਹੈ। ਜਿਹੀ ਸੁਰਤ ਹੈ ਰਾਹੇ ਜਾਏ, ਪਰ ਸਤਿਗੁਰੂ ਕਹਿੰਦੇ ਨੇ ਜਿਹੋ ਜੀ ਕਿਸੇ ਦੀ ਸੁਰਤ ਹੁੰਦੀ ਹੈ, ਸੋਚ ਹੁੰਦੀ ਹੈ, ਸਮਝ ਹੁੰਦੀ ਹੈ, ਉਹੋ ਜਿਹੇ ਰਸਤੇ ਉਹ ਤੁਰ ਪੈਂਦਾ ਹੈ, ਤੇ ਫਿਰ ਉਹਨੂੰ ਉਹੋ ਜਿਹੇ ਰਸਤੇ ਤੁਰੇ ਜਾਂਦੇ ਨੂੰ ਤੇ ਉਹੋ ਜਿਹੀ ਮੰਜ਼ਿਲ ਤੇ ਉਹੋ ਜਿਹਾ ਉਹਨੂੰ ਦੁੱਖ ਸੁੱਖ ਦਾ ਫਲ ਪ੍ਰਾਪਤ ਹੋ ਜਾਂਦਾ ਹੈ।
ਜੇ 100 ਕੁੜੀਆਂ ਕੂੜ ਕਬਾੜ ਪਾਵੇ ਸਭ ਆਖੋ ਸੰਸਾਰ।
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜੇ ਕੋਈ ਚੋਰ ਆਦਮੀ ਸੈਂਕੜੇ ਵਾਰ ਝੂਠੀਆਂ ਕੂੜ ਕਬਾੜ ਦੀਆਂ ਗੱਲਾਂ ਕਰੀ ਜਾਵੇ, ਕਿਉਂਕਿ ਚੋਰ ਆਦਮੀ ਕਦੇ ਵੀ ਇਹ ਨਹੀਂ ਕਹਿੰਦਾ ਬਈ ਮੈਂ ਮਾੜਾ ਹਾਂ, ਉਹ ਝੂਠ ਬੋਲ ਬੋਲ ਕੇ ਆਪਣੇ ਆਪ ਨੂੰ ਸੱਚਾ ਤੇ ਧਰਮੀ ਤੇ ਇਮਾਨਦਾਰ ਸਾਬਤ ਕਰਦਾ ਹੈ। ਜੇ ਸੋ ਕੂੜੀਆਂ ਕੂੜ ਕਬਾੜ, ਜੇ ਕੋਈ ਚੋਰ ਆਦਮੀ ਝੂਠੀਆਂ ਗੱਲਾਂ ਕਰ ਕਰਕੇ ਤੇ ਐਵੇਂ ਕੂੜ ਕਬਾੜ ਊਟ ਪਟਾਂਗ ਉਗਦੀਆਂ ਪਤਾਲ ਵੀ ਮਾਰੇ, ਭਾਵੇ ਸਭ ਆਖੋ ਸੰਸਾਰ ਤੇ ਭਾਵੇਂ ਸਾਰਾ ਸੰਸਾਰ ਵੀ ਉਸ ਨੂੰ ਚੰਗਾ ਚੰਗਾ ਆਖਣ ਲੱਗ ਪਵੇ।
ਤੁਧ ਭਾਵੇ ਅੱਧੀ ਪਰਵਾਨ, ਨਾਨਕ ਜਾਣੇ ਜਾਣ ਸੁਜਾਣ।
ਪਰ ਤਾਂ ਵੀ ਜਿਹੜਾ ਚੋਰ ਹੈ ਉਹ ਚਾਹੇ ਝੂਠ ਬੋਲ ਕੇ ਸੱਚਾ ਵੀ ਬਣਦਾ ਯਤਨ ਕਰੇ ਤੇ ਭਾਵੇਂ ਸਾਰਾ ਸੰਸਾਰ ਵੀ ਉਹਨੂੰ ਚੰਗਾ ਆਖਣ ਲੱਗ ਪਵੇ, ਤਾਂ ਵੀ ਉਹ ਚੋਰ ਤਾਂ ਚੋਰ ਹੀ ਰਹਿੰਦਾ ਹੈ, ਉਹ ਕਦੇ ਸਾਧ ਨਹੀਂ ਬਣ ਸਕਦਾ। ਤੁਧ ਭਾਵੇ ਅੱਧੀ ਪਰਵਾਨ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਦੇ ਸਨਮੁਖ ਆਖਦੇ ਹਨ, ਹੇ ਵਾਹਿਗੁਰੂ ਜੇ ਤੈਨੂੰ ਪਾ ਜਾਵੇ ਤਾਂ ਅੱਧੀ ਘੜੀ ਵੀ ਜੇ ਉਹ ਚੋਰ ਸਿਮਰਨ ਕਰ ਲਵੇ ਤੇ ਉਹ ਵੀ ਪ੍ਰਵਾਨ ਹੋ ਸਕਦਾ ਹੈ। ਨਾਨਕ ਜਾਣੈ ਜਾਣ ਸੁਜਾਨ, ਕਿਉਂਕਿ ਉਹ ਵਾਹਿਗੁਰੂ ਜਾਣੀ ਜਾਣ ਤੇ ਸੁਜਾਨ ਬਹੁਤ ਸਿਆਣਾ ਹੈ, ਦਾਨਿਸ਼ਵਰ ਹੈ, ਉਹ ਸਭ ਕੁਛ ਜਾਣਦਾ। ਜੇ ਚੋਰ ਆਦਮੀ ਸੱਚੇ ਮਨ ਦੇ ਨਾਲ ਵਾਹਿਗੁਰੂ ਦਾ ਸਿਮਰਨ ਕਰੇ, ਅੱਧੀ ਘੜੀ ਵੀ ਸਿਮਰਨ ਕਰ ਲਵੇ, ਉਹ ਵੀ ਵਾਹਿਗੁਰੂ ਦੇ ਦਰ ਪ੍ਰਵਾਨ ਹੋ ਸਕਦਾ। ਜਿਵੇਂ ਭਾਈ ਬਿਧੀ ਚੰਦ ਉਹ ਕਿਸੇ ਦੀਆਂ ਮੱਝਾਂ ਮਾਲ ਚੁਰਾ ਕੇ ਲਈ ਜਾ ਰਿਹਾ ਸੀ ਤੇ ਜਦੋਂ ਸਰਹਾਲੀ ਤੋਂ ਚੱਲ ਕੇ ਚੋਲੇ ਪਿੰਡ ਦੇ ਨੇੜੇ ਪਹੁੰਚਿਆ ਤਾਂ ਉੱਥੇ ਆ ਕੇ ਲੋਕਾਂ ਨੇ ਇਸ ਨੂੰ ਘੇਰ ਲਿਆ ਤੇ ਹੁਣ ਇਹਨੇ ਸੋਚਿਆ ਮੈਂ ਕਿਵੇਂ ਬਚ ਸਕਦਾ ਹਾਂ। ਉੱਥੇ ਇੱਕ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਗੁਰਸਿੱਖ ਸੰਤ ਬਾਬਾ ਅਦਲੀ ਜੀ ਰਹਿੰਦੇ ਸਨ। ਇਹ ਉਹਨਾਂ ਦੇ ਪਾਸ ਚਲਿਆ ਗਿਆ, ਜਾ ਕੇ ਕਹਿਣ ਲੱਗਾ ਮਹਾਰਾਜ ਮੈਨੂੰ ਬਚਾਓ, ਲੋਕ ਮੈਨੂੰ ਪਕੜ ਕੇ ਮਾਰ ਦੇਣਗੇ। ਉਹ ਕਹਿਣ ਲੱਗੇ ਅੱਛਾ ਇੱਥੇ ਬੈਠ ਕੇ ਫਿਰ ਵਾਹਿਗੁਰੂ ਦਾ ਸਿਮਰਨ ਕਰ। ਉਹ ਬੈਠ ਕੇ ਸਿਮਰਨ ਕਰਨ ਲੱਗ ਪਿਆ, ਅੱਖਾਂ ਬੰਦ ਨੇ ਤੇ ਉਧਰੋਂ ਉਹ ਲੋਕ ਜਿਹੜੇ ਪਿੱਛਾ ਕਰਦੇ ਆ ਰਹੇ ਸਨ ਉਹ ਵੀ ਪਹੁੰਚ ਗਏ। ਉਹਨਾਂ ਨੇ ਆ ਕੇ ਭਾਈ ਅਦਲੀ ਜੀ ਨੂੰ ਪੁੱਛਿਆ ਵੀ ਇੱਥੇ ਸਾਡਾ ਚੋਰ ਆਇਆ। ਕਹਿੰਦੇ ਭਾਈ ਪਛਾਣ ਲਓ ਜਿਹੜਾ ਤੁਹਾਡਾ ਚੋਰ ਹੈ, ਅਸੀਂ ਤਾਂ ਇਹਦੇ ਬਾਰੇ ਕੁਛ ਨਹੀਂ ਜਾਣ ਸਕਦੇ। ਤੇ ਜਦੋਂ ਉਹਨਾਂ ਨੇ ਇੱਧਰ ਉੱਧਰ ਵੇਖਿਆ ਤੇ ਬਿਧੀ ਚੰਦ ਦੀਆਂ ਅੱਖਾਂ ਬੰਦ ਨੇ, ਸਮਾਧੀ ਲੱਗੀ ਹੋਈ ਹੈ, ਬੈਠਾ ਵਾਹਿਗੁਰੂ ਵਾਹਿਗੁਰੂ ਡਰਦੇ ਆ, ਚਾਹੇ ਡਰਦਾ ਹੀ ਸਹੀ, ਤੇ ਫਿਰ ਉਹ ਕਹਿੰਦੇ ਲੈ ਵੀ ਇਹਦੇ ਚੋਰ ਨਹੀਂ ਹੋ ਸਕਦਾ। ਜਿਹੜਾ ਚੋਰ ਹੁੰਦਾ ਉਹ ਤੇ ਬੜਾ ਬੇਚੈਨ ਤੇ ਘਬਰਾਹਟ ਵਿੱਚ ਹੁੰਦਾ ਹੈ ਤੇ ਸ਼ਾਂਤ ਹੋ ਕੇ ਬੈਠਾ ਭਜਨ ਕਰ ਰਿਹਾ। ਬਸ ਵੇਖ ਲੋ ਅੱਧੀ ਘੜੀ ਸਿਮਰਨ ਕੀਤਾ ਤੇ ਉਹ ਚੋਰੀ ਤੋਂ ਬਚ ਗਿਆ ਤੇ ਜਾਨ ਤੋਂ ਵੀ ਬਚ ਗਿਆ। ਇਸੇ ਲਈ ਸਤਿਗੁਰੂ ਕਹਿੰਦੇ ਨੇ ਤੁਧ ਪਾਵੈ ਅੱਧੀ ਪ੍ਰਵਾਨ। ਹੇ ਵਾਹਿਗੁਰੂ, ਜੇ ਤੈਨੂੰ ਪਾ ਜਾਵੇ ਅੱਧੀ ਘੜੀ ਵੀ, ਜੇ ਚੋਰ ਬੰਦਾ ਸਿਮਰਨ ਕਰ ਲਵੇ ਉਹ ਵੀ ਤੇਰੇ ਦਰ ਤੇ ਪ੍ਰਵਾਨ ਹੋ ਜਾਂਦਾ, ਕਿਉਂਕਿ ਤੂੰ ਜਾਣੀ ਜਾਣ ਤੇ ਸੁਜਾਨ ਬਹੁਤ ਦਾਨਿਸ਼ਵਾਰ ਹੈ। ਤੂੰ ਉਸਦੇ ਅੰਦਰਲੀ ਅਵਸਥਾ ਨੂੰ ਜਾਣ ਲੈਂਦਾ, ਇਸ ਲਈ ਤੂੰ ਉਸਨੂੰ ਪ੍ਰਵਾਨ ਕਰ ਲੈਂਦਾ। ਕੁਛ ਵਿਦਵਾਨਾਂ ਨੇ ਜਿਹੜਾ ਅੱਧੀ ਸ਼ਬਦ ਹੈ ਨਾ ਵੀ ਤੁਧ ਪਾਵੈ ਅੱਧੀ ਪ੍ਰਵਾਨ, ਬਈ ਹੇ ਵਾਹਿਗੁਰੂ ਜੇ ਤੈਨੂੰ ਪਾ ਜਾਵੇ, ਇਹ ਮਨੁੱਖ ਜਿੰਨੀ ਉਮਰ ਹੈ ਜੇ ਅੱਧੀ ਉਮਰ ਵੀ ਕੋਈ ਭਲੇ ਕੰਮ ਕਰ ਲਵੇ ਨਾ ਤੇ ਉਹ ਵੀ ਪ੍ਰਵਾਨ ਹੋ ਸਕਦਾ। ਅੱਧੀ ਵੀ ਆਪਣੇ ਜੀਵਨ ਦੀ ਅੱਧੀ ਉਮਰ ਜੇ ਚੰਗੇ ਪਾਸੇ ਲਾ ਦੇਵੇ, ਕਿਉਂਕਿ ਹਰ ਮਨੁੱਖ ਨੂੰ ਚਲੋ 100 ਸਾਲ ਦੀ ਪੂਰੀ ਉਮਰ ਮੰਨੀ ਹੈ, ਜੇ 80 ਸਾਲ ਵੀ ਮੰਨ ਲਵੋ ਅੱਧੀ ਜਿਹੜੀ ਹੈ 40 ਸਾਲ ਹੀ ਭਜਨ ਬੰਦਗੀ ਕਰ ਲਵੇ, ਕੋਈ ਸੰਗਤ ਸੇਵਾ ਸਿਮਰਨ ਕਰ ਲਵੇ, ਉਹ ਵੀ ਪ੍ਰਵਾਨ ਹੋ ਸਕਦਾ। ਜਾਂ ਤੀਜਾ ਇਹਦਾ ਅਰਥ ਕੁਛ ਨਵੇਂ ਵਿਦਵਾਨਾਂ ਨੇ ਅੱਧੀ ਦਾ ਅਰਥ ਕੀਤਾ ਧੀ ਬੁੱਧੀ ਨੂੰ ਕਹਿੰਦੇ ਨੇ, ਐਡਾ ਉਹਦੀ ਨਿਸ਼ੇਧੀ ਵਿੱਚ ਲੱਗੀ ਹੈ। ਹੇ ਵਾਹਿਗੁਰੂ ਜੇ ਤੈਨੂੰ ਪਾ ਜਾਵੇ, ਅੱਧੀ ਦਾ ਅਰਥ ਉਹਨਾਂ ਨੇ ਕੀਤਾ ਮੂਰਖ, ਵੀ ਜੇ ਤੈਨੂੰ ਪਾ ਜਾਵੇ ਅੱਧੀ ਜਿਹੜਾ ਬੁੱਧੀ ਤੋਂ ਹੀਣਾ ਮੂਰਖ ਉਹ ਵੀ ਤੈਨੂੰ ਪ੍ਰਵਾਨ ਹੋ ਸਕਦਾ ਹੈ। ਨਾਨਕ ਜਾਣੈ ਜਾਣ ਸੁਜਾਨ, ਕਿਉਂਕਿ ਤੂੰ ਜਾਣੀ ਜਾਣ ਤੇ ਬੜਾ ਸੁਜਾਨ ਹੈ, ਤੂੰ ਸਭ ਦੇ ਦਿਲਾਂ ਦੀਆਂ ਜਾਣਦਾ ਹੈ, ਤੂੰ ਮੂਰਖਾਂ ਨੂੰ ਵੀ ਤੂੰ ਬਖਸ਼ ਦੇਣਾ, ਮੂਰਖਾਂ ਨੂੰ ਵੀ ਤੂੰ ਤਾਰ ਦੇਣਾ ਹੈ।
ਧਨਾਸਰੀ ਮਹੱਲਾ ਪਹਿਲਾ, ਕਾਇਆ ਕਾਗਦ ਮਨ ਪਰਵਾਣਾ, ਸਿਰ ਕੇ ਲੇਖ ਨਾ ਪੜੈ ਆਣਾ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਹੁਣ ਇਸ ਅਗਲੇ ਸ਼ਬਦ ਵਿੱਚ, ਜਿਹੜੇ ਉਸ ਵੇਲੇ ਸਮਾਜ ਦੇ 3 ਠੇਕੇਦਾਰ ਸਨ, ਇੱਕ ਕਾਜ਼ੀ, ਦੂਸਰਾ ਬ੍ਰਾਹਮਣ ਤੇ ਤੀਸਰੇ ਨੰਬਰ ਤੇ ਜੋਗੀ, ਇਹਨਾਂ ਤਿੰਨਾਂ ਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਂਝਾ ਉਪਦੇਸ਼ ਦਿੱਤਾ ਹੈ। ਰਹਾਉ ਦੀਆਂ ਪੰਕਤੀਆਂ ਨੇ, ਨਾਨਕ ਜੇ ਵਿੱਚ ਰੂਪਾ ਹੋਏ ਖਰਾ ਖਰਾ ਆਖੇ ਸਭ ਕੋਈ। ਜੇ ਹੁਣ ਸਿੱਕੇ ਦੇ ਵਿੱਚ, ਪੁਰਾਣੇ ਸਮੇਂ ਦੇ ਵਿੱਚ 3 ਪ੍ਰਕਾਰ ਦੇ ਸਿੱਕੇ ਹੁੰਦੇ ਸਨ, ਇੱਕ ਸੋਨੇ ਦੀਆਂ ਮੋਹਰਾਂ, ਦੂਸਰੇ ਚਾਂਦੀ ਦੇ ਰੁਪਏ, ਤੀਸਰੇ ਤਾਂਬੇ ਦੇ ਪੈਸੇ। ਇਹ 3 ਕਿਸਮ ਦੇ ਸਿੱਕੇ ਘੜੇ ਜਾਂਦੇ ਸਨ। ਲੋ ਇੱਥੇ ਸਤਿਗੁਰੂ ਜੀ ਕਹਿੰਦੇ ਨੇ ਨਾਨਕ ਜੇ ਵਿੱਚ ਰੂਪਾ ਹੋਏ, ਵੀ ਜੇ ਸਿੱਕੇ ਦੇ ਵਿੱਚ ਰੂਪਾ ਦਾ ਅਰਥ ਹੈ ਚਾਂਦੀ ਹੋਵੇ, ਜੇ ਸਿੱਕੇ ਦੇ ਵਿੱਚ ਪਿਓਰ ਚਾਂਦੀ ਹੋਵੇ, ਖਰਾ ਖਰਾ ਆਖਿਆ ਸਭ ਕੋਈ, ਫਿਰ ਸਾਰੇ ਉਸਨੂੰ ਖਰਾ ਖਰਾ ਆਖਦੇ ਨੇ। ਇਸੇ ਤਰ੍ਹਾਂ ਜਿਹੜਾ ਧਰਮੀ ਪੁਰਖ ਹੈ ਉਹਦੇ ਵਿੱਚ ਸੱਚਾਈ ਹੋਣੀ ਚਾਹੀਦੀ ਹੈ, ਉਹਦੇ ਵਿੱਚ ਧਰਮ ਹੋਣਾ ਚਾਹੀਦਾ, ਉਹਦੇ ਵਿੱਚ ਇਮਾਨਦਾਰੀ ਹੋਣੀ ਚਾਹੀਦੀ ਹੈ, ਤਾਂ ਹੀ ਉਸਨੂੰ ਖਰਾ ਖਰਾ ਆਖਿਆ ਜਾ ਸਕਦਾ ਹੈ। ਆਰੰਭ ਤੋਂ ਸਤਿਗੁਰੂ ਜੀ ਫਰਮਾਉਂਦੇ ਹਨ,
ਕਾਇਆ ਕਾਗਦ ਮਨ ਪਰਵਾਣਾ, ਸਿਰ ਕੇ ਲੇਖ ਨਾ ਪੜੈ ਆਣਾ।
ਸਤਿਗੁਰੂ ਜੀ ਫਰਮਾਉਂਦੇ ਨੇ ਕਾਇਆ ਕਾਗਦ, ਇਹ ਜਿਹੜਾ ਸਰੀਰ ਹੈ ਇਹ ਮਨ ਨੂੰ ਇੱਕ ਕਾਗਜ਼ ਹੈ, ਤੇ ਮਨ ਪਰਵਾਣਾ ਤੇ ਜਿਹੜਾ ਸਾਡਾ ਮਨ ਹੈ ਇਹ ਮਨ ਨੂੰ ਇਹਦੇ ਉੱਤੇ ਇੱਕ ਪਰਵਾਨਾ ਲਿਖਿਆ ਹੋਇਆ। ਸਰੀਰ ਕਾਗਜ਼ ਹੈ, ਇਹਦੇ ਉੱਤੇ ਵੀ ਜਿਹੜੇ ਮਨ ਦੇ ਸੰਸਕਾਰ ਨੇ ਇਹ ਮਨ ਨੂੰ ਇਹਦੇ ਉੱਤੇ ਪਰਵਾਨਾ ਲਿਖਿਆ ਹੋਇਆ ਹੈ। ਸਿਰ ਕੇ ਲੇਖ ਨਾ ਪੜੈ ਇਹ ਆਣਾ, ਇਹ ਜੀਵ ਐਸਾ ਇਹ ਆਣਾ ਨਾ ਸਮਝ ਹੈ, ਐਸਾ ਨਾਦਾਨ ਹੈ ਵੀ ਜੋ ਇਸਦੇ ਮੱਥੇ ਤੇ ਵਾਹਿਗੁਰੂ ਨੇ ਲੇਖ ਲਿਖੇ ਹੋਏ ਨੇ ਇਹ ਉਹਨਾਂ ਨੂੰ ਪੜਦਾ ਹੀ ਨਹੀਂ ਹੈ।
ਦਰਗਹਿ ਘੜੀਐ ਤੀਨੇ ਲੇਖ, ਖੋਟਾ ਕਾਮ ਨਾ ਆਵੈ ਵੇਖ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਪਰਮੇਸ਼ਰ ਦੀ ਦਰਗਾਹ ਦੇ ਵਿੱਚ 3 ਪ੍ਰਕਾਰ ਦੇ ਲੇਖ ਘੜੇ ਜਾਂਦੇ ਹਨ, 3 ਪ੍ਰਕਾਰ ਦੇ ਲੇਖ ਲਿਖੇ ਜਾਂਦੇ ਹਨ। ਉਤੋਂ ਮੱਧਮ ਕਨਿਸ਼ਟ, ਵੀ 3 ਪ੍ਰਕਾਰ ਦੀ ਸ੍ਰਿਸ਼ਟੀ ਹੈ, ਤ੍ਰਿਗੁਣੀ ਸ੍ਰਿਸ਼ਟੀ, ਰਾਜਗੁਣ ਤਮਗੁਣ ਸਤਗੁਣ ਕਹੀਏ, ਇਹ ਤੇਰੀ ਸਾ ਮਾਇਆ। ਇਹ ਜਿੰਨੇ ਤ੍ਰਿਗੁਣੀ ਜੀਵ ਨੇ ਇਹਨਾਂ ਦੇ ਮੱਥੇ ਤੇ 3 ਪ੍ਰਕਾਰ ਦੇ ਹੀ ਲੇਖ ਲਿਖੇ ਜਾਂਦੇ ਹਨ। ਪਰ ਯਾਦ ਰੱਖੋ, ਖੋਟਾ ਕੰਮ ਨਾ ਆਵੇ ਵੇਖ, ਜਿਹੜਾ ਖੋਟਾ ਹੈ ਉਹ ਕਿਸੇ ਕੰਮ ਨਹੀਂ ਆਉਂਦਾ, ਇਸ ਗੱਲ ਨੂੰ ਧਿਆਨ ਨਾਲ ਵੇਖ ਲਵੋ। ਜਾਂ ਕਿਸੇ ਪਾਤਸ਼ਾਹ ਦੀ ਦਰਗਾਹ ਦੇ ਵਿੱਚ, ਟਕਸਾਲ ਦੇ ਵਿੱਚ 3 ਕਿਸਮ ਦੇ ਸਿੱਕੇ ਘੜੇ ਜਾਂਦੇ ਨੇ, ਸੋਨੇ ਦੀਆਂ ਮੋਹਰਾਂ, ਚਾਂਦੀ ਦੇ ਰੁਪਏ ਤੇ ਨਾਲ ਤਾਂਬੇ ਦੇ ਪੈਸੇ। 3 ਪ੍ਰਕਾਰ ਦੇ ਉਹ ਸਿੱਕੇ ਘੜੇ ਜਾਂਦੇ ਨੇ, ਫਿਰ ਉਹਨਾਂ ਤੇ ਬਕਾਇਦਾ ਬਾਦਸ਼ਾਹ ਦੀ ਮੋਹਰ ਵੀ ਲੱਗਦੀ ਹੈ। ਪਰ ਜਿਹੜਾ ਉਹਨਾਂ ਦੇ ਵਿੱਚੋਂ ਖੋਟਾ ਹੋਵੇ ਵੀ ਉਹ ਕਿਸੇ ਕੰਮ ਨਹੀਂ ਆਉਂਦਾ, ਇਸ ਗੱਲ ਨੂੰ ਧਿਆਨ ਦੇ ਨਾਲ ਵੇਖ ਲਵੋ। ਇਸੇ ਤਰ੍ਹਾਂ ਸੰਸਾਰ ਦੇ ਵਿੱਚ ਜਿਹੜੇ ਤਿੰਨ ਆਪਣੇ ਆਪ ਨੂੰ ਧਰਮ ਦੇ ਠੇਕੇਦਾਰ ਮੰਨਦੇ ਨੇ, ਉਹਨਾਂ ਦੀ ਗੱਲ ਸਤਿਗੁਰੂ ਮਹਾਰਾਜ ਕਹਿੰਦੇ ਨੇ ਵੀ ਇੱਕ ਕਾਜੀ, ਦੂਸਰਾ ਬ੍ਰਾਹਮਣ ਤੇ ਜੋਗੀ। ਇਹ ਜਿਹੜੇ ਤਿੰਨ ਨੇ ਇਹ ਮਾਨੋ ਪਰਮੇਸ਼ਰ ਦੇ ਦਰਗਾਹ ਦੇ ਸਿੱਕੇ ਘੜੇ ਹੋਏ ਨੇ। ਇਹਨਾਂ ਤੇ ਤਿੰਨ ਪ੍ਰਕਾਰ ਦੇ ਲੇਖ ਇਹਨਾਂ ਦੇ ਮੱਥੇ ਤੇ ਕਰੋ ਵੀ ਲਿਖੇ ਹੋਏ ਹਨ।
ਨਾਨਕ ਜੇ ਵਿੱਚ ਰੁੱਪਾ ਹੋਏ, ਖਰਾ ਖਰਾ ਆਖੈ ਸਭ ਕੋਏ ਰਹਾਉ।
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜੇ ਕਿਸੇ ਸਿੱਕੇ ਦੇ ਵਿੱਚ ਚਾਂਦੀ ਹੋਵੇ, ਭਾਵ ਜੇ ਸਿੱਕਾ ਖਰਾ ਹੋਵੇ ਉਹਦੇ ਵਿੱਚ ਚਾਂਦੀ ਹੁੰਦੀ ਹੈ ਤੇ ਉਹਨੂੰ ਸਾਰੇ ਖਰਾ ਖਰਾ ਆਖਦੇ ਹਨ। ਇਸੇ ਤਰ੍ਹਾਂ ਜਿਹੜੇ ਧਰਮ ਦੇ ਆਗੂ ਆਪਣੇ ਆਪ ਨੂੰ ਮੰਨਦੇ ਨੇ, ਜੇ ਉਹਨਾਂ ਦੇ ਵਿੱਚ ਵੀ ਸੱਚਾਈ ਹੋਵੇ, ਇਮਾਨਦਾਰੀ ਹੋਵੇ, ਧਰਮ ਹੋਵੇ, ਫਿਰ ਉਹਨਾਂ ਨੂੰ ਵੀ ਸਾਰੇ ਖਰਾ ਖਰਾ ਆਖਦੇ ਹਨ।
ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾ ਵੈ ਜੀਆ ਖਾਏ।
ਵਿਸਰਾਮ ਦੇ ਕੇ ਸਤਿਗੁਰੂ ਜੀ ਫਰਮਾਉਂਦੇ ਨੇ, ਪਰ ਜਿਹੜੇ ਇਹ ਜਿਹੜੇ ਤਿੰਨ ਸਮਾਜ ਦੇ ਆਗੂ ਨੇ ਨਾ, ਇਹ ਤਾਂ ਹੁਣ ਖੋਟੇ ਸਿੱਕੇ ਵਾਂਗ ਬਣ ਗਏ ਨੇ। ਇਹਨਾਂ ਦੀਆਂ ਕਰਤੂਤਾਂ ਐਸੀਆਂ ਬਣ ਗਈਆਂ ਨੇ, ਕਾਦੀ ਕੂੜ ਬੋਲ ਮਲ ਖਾਏ। ਕਾਦੀ ਦਾ ਅਰਥ ਹੈ ਕਾਜੀ, ਕਿਉਂਕਿ ਕਾਜੀ ਤੇ ਕਾਦੀ ਇਹ ਦੋਵੇਂ ਰੂਪ ਗੁਰਬਾਣੀ ਵਿੱਚ ਲਿਖੇ ਮਿਲਦੇ ਹਨ। ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਨ, ਉੱਥੇ ਵੀ ਕਾਜੀ ਦੀ ਥਾਂ ਕਾਦੀਆ ਸ਼ਬਦ ਵਰਤਿਆ। ਕਾਦੀ ਕੂੜ ਬੋਲ ਮਲ ਖਾਏ, ਕਾਦੀ ਦਾ ਅਰਥ ਹੈ ਕਾਜੀ, ਝੂਠ ਬੋਲ ਕੇ ਵੱਡੀ ਲੈ ਕੇ ਤੇ ਉਹ ਮੈਲ ਖਾਂਦਾ ਹੈ, ਪਰਾਇਆ ਹੱਕ ਖਾਂਦਾ ਹੈ। ਬ੍ਰਾਹਮਣ ਨਹਾਵੈ, ਇਹ ਨਹਾਵੈ ਪਾਠ ਕਰਨਾ, ਬ੍ਰਾਹਮਣ ਨਹਾਵੈ ਜੀਆਂ ਕਾਏ। ਤੇ ਜਿਹੜਾ ਬ੍ਰਾਹਮਣ ਆਪਣੇ ਆਪ ਨੂੰ ਬੜਾ ਪਵਿੱਤਰ ਮੰਨਦਾ ਹੈ, ਤੀਰਥਾਂ ਤੇ ਵੀ ਨਹਾਉਂਦਾ, ਉਂਜ ਵੀ ਜਲ ਦੇ ਨਾਲ ਇਸ਼ਨਾਨ ਕਰਦਾ ਵੀ ਮੈਂ ਦੂਸਰਿਆਂ ਨਾਲੋਂ ਵੱਧ ਸੁੱਚਾ ਹਾਂ, ਪਰ ਦੂਸਰੇ ਪਾਸੇ ਕੀ ਕਰਦਾ, ਜੀਆਂ ਕਾਏ ਤੇ ਜੀਵਾਂ ਨੂੰ ਮਾਰ ਮਾਰ ਕੇ ਖਾਈ ਜਾਂਦਾ। ਕਈ ਐਸੇ ਵੀ ਬ੍ਰਾਹਮਣ ਸਨ ਜਿਹੜੇ ਆਪਣੇ ਧਰਮ ਕਰਮ ਨੂੰ ਛੱਡ ਬੈਠੇ ਸਨ ਤੇ ਜੀਵਾਂ ਨੂੰ ਮਾਰ ਮਾਰ ਕੇ ਖਾਣ ਲੱਗ ਪਏ ਸਨ। ਇਸੇ ਲਈ ਸਤਿਗੁਰੂ ਕਹਿੰਦੇ ਨੇ ਇਹ ਹੁਣ ਜਿਹੜੇ ਸਿੱਕੇ ਨੇ ਖੋਟੇ ਬਣ ਗਏ ਹਨ।
ਜੋਗੀ ਜੁਗਤ ਨਾ ਜਾਣੇ ਅੰਧ, ਤੀਨੇ ਉਹ ਜਾਣੇ ਕਾ ਬੰਦ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਤਿੰਨ ਸਮਾਜ ਦੇ ਠੇਕੇਦਾਰ ਬਣੇ ਹੋਏ ਸਨ, ਉਹਨਾਂ ਦੇ ਬਾਰੇ ਕਹਿੰਦੇ ਨੇ ਜੋਗੀ ਜੁਗਤ ਨਾ ਜਾਣੇ ਅੰਧ। ਕਹਿੰਦੇ ਜੋਗੀ ਵੀ ਅੰਨਾ ਹੈ, ਜੋਗੀ ਵੀ ਅੰਨਾ ਹੈ, ਅਗਿਆਨੀ ਹੈ, ਕਿਉਂਕਿ ਉਹ ਵੀ ਅਸਲੀ ਜਿਹੜੀ ਵਾਹਿਗੁਰੂ ਦੇ ਨਾਲ ਜੁੜਨ ਦੀ ਯੋਗਤੀ ਨੂੰ ਨਹੀਂ ਜਾਣਦਾ। ਤਿੰਨੇ ਉਹ ਜਾੜੇ ਕਾ ਬੰਧ, ਇਹ ਜਿਹੜੇ ਤਿੰਨੇ ਸਮਾਜ ਦੇ ਠੇਕੇਦਾਰ ਬਣੇ ਹੋਏ ਨੇ, ਕਾਜੀ ਹੈ, ਬ੍ਰਾਹਮਣ ਹੈ, ਯੋਗੀ ਹੈ, ਵੀ ਇਹ ਤੇ ਲੋਕਾਂ ਨੂੰ ਉਜਾੜਨ ਦਾ ਹੀ, ਬੰਧ ਦਾ ਅਰਥ ਹੈ ਬੰਨ ਨੂੰ ਬੰਨ ਰਹੇ ਨੇ, ਭਾਵ ਇਹਨਾਂ ਨੇ ਤੇ ਲੋਕਾਂ ਨੂੰ ਲੁੱਟਣ ਦਾ ਹੀ ਇੱਕ ਬਹਾਨਾ ਤੇ ਟਕਵੰਜ ਘੜਿਆ ਹੋਇਆ ਹੈ।
ਸੋ ਜੋਗੀ ਜੋ ਜੁਗਤ ਪਛਾਣੈ, ਗੁਰ ਪ੍ਰਸਾਦੀ ਏਕੋ ਜਾਣੈ।
ਫਿਰ ਮਹਾਰਾਜ ਜੀ ਤੇ ਤੁਸਾਂ ਦੱਸ ਦਿੱਤਾ ਵੀ ਇਹ ਜਿਹੜੇ ਤਿੰਨ ਸਮਾਜ ਦੇ ਠੇਕੇਦਾਰ ਨੇ ਵੀ ਇਹ ਹੁਣ ਖੋਟੇ ਸਿੱਕੇ ਬਣ ਗਏ ਨੇ, ਤੇ ਫਿਰ ਮਹਾਰਾਜ ਜਿਹੜੇ ਅਸਲੀ ਸਿੱਕੇ ਨੇ ਔਰ ਉਹ ਕਿਹੜੇ ਬਣ ਸਕਦੇ ਨੇ? ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਹੁਣ ਇਹਨਾਂ ਸਮਾਜ ਦੇ ਠੇਕੇਦਾਰਾਂ ਨੂੰ ਵੀ ਆਪਣਾ ਜੀਵਨ ਸੁਧਾਰਨ ਦਾ ਉਪਦੇਸ਼ ਦਿੰਦੇ ਨੇ। ਸੋ ਜੋਗੀ ਜੋ ਜੋਗਤ ਪਛਾਣੈ, ਗੁਰਪ੍ਰਸਾਦੀ ਏਕੋ ਜਾਣੈ, ਅਸਲੀ ਉਹ ਯੋਗੀ ਹੈ, ਉਹ ਯੋਗੀ ਪ੍ਰਵਾਨ ਹੈ ਜਿਹੜਾ ਗੁਰੂ ਦੀ ਕਿਰਪਾ ਦੁਆਰਾ ਜੋ ਅਸਲੀ ਵਾਹਿਗੁਰੂ ਦੇ ਨਾਲ ਜੁੜਨ ਦੀ ਯੋਗਤੀ ਨੂੰ ਪਛਾਣ ਲੈਂਦਾ ਤੇ ਇੱਕ ਵਾਹਿਗੁਰੂ ਨੂੰ ਜਾਣ ਲੈਂਦਾ, ਉਹ ਅਸਲੀ ਸਫਲ ਯੋਗੀ ਹੈ ਤੇ ਉਹ ਖਰਾ ਸਿੱਕਾ ਹੈ।